ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਪਾਕ ਬਾਣੀ ਵਿੱਚ ਜੋ ਸਿੱਖਿਆਵਾਂ ਸਤਿਗੁਰੂ ਜੀ ਨੇ ਸਾਡਾ ਜੀਵਨ ਉਧਾਰ ਕਰਨ ਵਾਸਤੇ ਬਖਸ਼ਿਸ਼ ਕੀਤੀਆਂ ਉਹਨਾਂ ਦਾ ਸੰਖੇਪ ਰੂਪ ਵਿੱਚ ਵਰਣਨ ਆਪਾਂ ਵਾਚ ਰਹੇ ਹਾਂ। ਸਾਰੀ ਗੁਰੂ ਬਾਣੀ ਅੰਦਰ ਬਾਰ ਬਾਰ ਮਿੱਠਾ ਬੋਲੈ ਨਿਵ ਚੱਲੈ ਦੇ ਉਪਦੇਸ਼ ਦੇ ਧਾਰਨੀ ਬਣਨ ਦੀ ਤਾਕੀਦ ਕੀਤੀ ਹੈ ਅਤੇ ਕੌੜਾ ਫਿੱਕਾ ਅਤੇ ਮਿਥਿਆ ਬੋਲਣ ਤੋਂ ਵਰਜਿਆ ਹੈ ਕਿਉਂਕਿ ਸਾਰੀ ਖਲਕਤ ਦੇ ਵਿੱਚ ਖਾਲਕ ਆਪ ਨਿਵਾਸ ਕਰ ਰਿਹਾ ਹੈ। ਜਦੋਂ ਆਪਾਂ ਕੌੜਾ ਫਿੱਕਾ ਜਾਂ ਮਿਥਿਆ ਬੋਲ ਕੇ ਕਿਸੇ ਦੇ ਹਿਰਦੇ ਨੂੰ ਦੁਖੀ ਕਰਾਂਗੇ ਸਮਝੋ ਆਪਾਂ ਖਾਲਕ ਨੂੰ ਦੁਖੀ ਕਰ ਰਹੇ ਹੋਵਾਂਗੇ ਕਿਉਂਕਿ ਖਾਲਕ ਇਸ ਖਲਕਤ ਦੇ ਅੰਦਰ ਵਸ ਰਿਹਾ ਹੈ। ਜਦੋਂ ਆਪਾਂ ਸੁੱਖ ਦੇਣ ਵਾਲੇ ਖਾਲਕ ਜੀ ਨੂੰ ਹੀ ਦੁਖੀ ਕਰ ਲਿਆ ਤੇ ਫਿਰ ਅਸੀਂ ਸੁੱਖ ਦੀ ਆਸ ਆਪਣੇ ਜੀਵਨ ਵਿੱਚ ਕਿਵੇਂ ਰੱਖ ਸਕਦੇ ਹਾਂ। ਬਾਬਾ ਫਰੀਦ ਜੀ ਸਾਨੂੰ ਇਸ ਪ੍ਰਥਾ ਸਾਵਧਾਨ ਕਰਦੇ ਨੇ ਕਿ ਇੱਕ ਫਿੱਕਾ ਨਾ ਗਲਾਏ, ਸਭਨਾ ਮੈਂ ਸੱਚਾ ਧਣੀ, ਹਿਆਓ ਨਾ ਕਹਿ ਹੀ ਠਾਏ, ਮਾਣਕ ਸਭ ਅਮੋਲ ਵੇ। ਫਿੱਕਾ ਬੋਲਣ ਵਾਲੇ ਦਾ ਲੋਕ ਪ੍ਰਲੋਕ ਵਿੱਚ ਜੋ ਹਸ਼ਰ ਹੁੰਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਆਸਾ ਜੀ ਦੀ ਵਾਰ ਵਿੱਚ ਹੇਠ ਲਿਖੇ ਅਨੁਸਾਰ ਅੰਕਿਤ ਕੀਤਾ ਹੈ ਕਿ ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ, ਫਿੱਕੈ ਫਿੱਕੀ ਸੋਏ, ਫਿੱਕਾ ਦਰਗਹਿ ਸੱਟੀਐ, ਮੋਹ ਥੁੱਕਾਂ ਫਿੱਕੈ ਪਾਏ, ਫਿੱਕਾ ਮੂਰਖ ਆਖੀਐ, ਪਾਣਾ ਲਹਿ ਸਜਾਏ। ਸੰਸਾਰ ਵਿੱਚ ਜਿਹੋ ਜਿਹਾ ਮਾੜਾ ਜਾਂ ਚੰਗਾ ਕਰਮ ਮਨੁੱਖ ਕਰਦਾ ਹੈ ਉਸ ਕੀਤੇ ਕਰਮ ਦਾ ਫਲ ਸੁੱਖ ਜਾਂ ਦੁੱਖ ਦੇ ਰੂਪ ਵਿੱਚ ਉਸ ਮਨੁੱਖ ਨੂੰ ਭੁਗਤਣਾ ਪੈਂਦਾ ਹੈ। ਆਪੇ ਬੀਜ ਆਪੇ ਹੀ ਖਾਹ, ਨਾਨਕ ਹੁਕਮੀ ਆਵੋ ਜਾਹ, ਅਤੇ ਜਿਹਾ ਬੀਜੈ ਸੋ ਲੁਣੈ, ਕਰਮਾਂ ਸੰਦੜਾ ਖੇਤ। ਇਸ ਲਈ ਹਰ ਮਨੁੱਖ ਨੂੰ ਮਾੜਾ ਕਰਮ ਕਰਨ ਤੋਂ ਪਹਿਲਾਂ ਬੁਰੇ ਕਰਮ ਦੇ ਫਲ ਪ੍ਰਤੀ ਸੋਚ ਵਿਚਾਰ ਕਰਕੇ ਸਾਵਧਾਨੀ ਨਾਲ ਕਰਮ ਕਰਨੇ ਚਾਹੀਦੇ ਹਨ ਤਾਂ ਜੋ ਬਾਅਦ ਵਿੱਚ ਪਛਤਾਉਣਾ ਨਾ ਪਵੇ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈ ਹੈ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਸਾਨੂੰ ਸੁਚੇਤ ਕਰਦੇ ਨੇ ਕਿ ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਵੀ ਪਾਵਨ ਬਚਨ ਹੈ ਕਿ ਮੰਦਾ ਮੂਲ ਨਾ ਕੀਚੈ, ਦੇਹ ਲੰਮੀ ਨਦਰ ਨਿਹਾਲੀ ਹੈ। ਗੁਰਬਾਣੀ ਅੰਦਰ ਕਿਸੇ ਦਾ ਵੀ ਬੁਰਾ ਕਰਨਾ ਤਾਂ ਇੱਕ ਪਾਸੇ ਰਿਹਾ, ਸਤਿਗੁਰਾਂ ਨੇ ਕਿਸੇ ਦਾ ਬੁਰਾ ਚਿਤਵਣ ਤੋਂ ਵੀ ਵਰਜਿਆ ਹੈ ਅਤੇ ਹੁਕਮ ਕੀਤਾ ਹੈ ਕਿ ਜੋ ਮਨੁੱਖ ਆਪਣੇ ਮਨ ਵਿੱਚ ਕਿਸੇ ਦਾ ਬੁਰਾ ਨਹੀਂ ਨਾ ਚਿਤਵਦਾ ਉਸ ਨੂੰ ਕਿਸੇ ਵੀ ਕਿਸਮ ਦਾ ਦੁੱਖ ਨਹੀਂ ਵਿਆਪਦਾ। ਸਾਰੇ ਦੁੱਖ ਕਲੇਸ਼ ਕਿਸੇ ਦਾ ਬੁਰਾ ਕਰਨ ਅਤੇ ਚਿਤਵਣ ਨਾਲ ਹੀ ਮਨੁੱਖ ਨੂੰ ਵਿਆਪਦੇ ਹਨ। ਸਾਹਿਬਾਂ ਦਾ ਪਾਵਨ ਬਚਨ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਅਨੁਸਾਰ ਹਰ ਮਨੁੱਖ ਨੂੰ ਆਪਣੀ ਪਰਾਲਬਧ ਅਤੇ ਕਿਰਤ ਉੱਪਰ ਸੰਤੁਸ਼ਟ ਰਹਿਣਾ ਚਾਹੀਦਾ ਹੈ। ਆਪਣੀ ਕਿਰਤ ਦੀ ਸੀਮਾ ਉਲੰਘ ਕੇ ਕਿਸੇ ਦੇ ਹੱਕ ਉੱਪਰ ਛਾਪਾ ਮਾਰਨ ਵਾਲਿਆਂ ਲਈ ਪਰਾਇਆ ਹੱਕ ਹਿੰਦੂ ਲਈ ਗਊ ਤੇ ਮੁਸਲਮਾਨ ਲਈ ਸੂਰ ਖਾਨ ਦੇ ਬਰਾਬਰ ਹੈ। ਗੁਰੂ ਪੀਰ ਦੀ ਦਰਗਾਹ ਅੰਦਰ ਉਹਨਾਂ ਦੀ ਸਿਫਾਰਿਸ਼ ਨਹੀਂ ਹੁੰਦੀ ਜੋ ਪਰਾਇਆ ਹੱਕ ਖਾਣ ਦੇ ਦੋਸ਼ ਤੋਂ ਮੁਕਤ ਹੋਣਗੇ, ਉਹਨਾਂ ਦੀ ਹੀ ਬਾਂਹ ਗੁਰੂ ਪੀਰ ਫੜੇਗਾ। ਸਤਿਗੁਰੂ ਗੁਰੂ ਨਾਨਕ ਦੇਵ ਜੀ ਦਾ ਪਾਵਨ ਬਚਨ ਹੈ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਜਿੱਥੇ ਪਰਾਇਆ ਹੱਕ ਖਾਣਾ ਹਿੰਦੂ ਲਈ ਗਊ ਤੇ ਮੁਸਲਮਾਨ ਲਈ ਸੂਰ ਦਾ ਮਾਸ ਖਾਣ ਬਰਾਬਰ ਹੈ, ਤਿਵੇਂ ਕੂੜ ਬੋਲਣ ਵਾਲਾ ਵੀ ਝੂਠ ਬੋਲਣ ਵਾਲਾ ਵੀ ਉਨਾ ਹੀ ਪਾਪ ਦਾ ਭਾਗੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਦਾ ਪਾਵਨ ਬਚਨ 139 ਪੰਨੇ ਉੱਪਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਕਿ ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ, ਮੁੱਠਾ ਆਪ ਮੁਹਾਏ ਸਾਥ ਹੈ, ਨਾਨਕ ਐਸਾ ਆਗੂ ਜਪ ਹੈ। ਗੁਰੂ ਹੁਕਮ ਅਨੁਸਾਰ ਕਿਸੇ ਨਾਲ ਠੱਗੀ ਕਰਨ ਵਾਲੇ, ਪਰਾਏ ਤਨ ਅਤੇ ਧਨ ਨੂੰ ਚੁਰਾਉਣ ਵਾਲੇ ਚੋਰ ਦੀ ਨਾ ਕੋਈ ਇਸ ਸੰਸਾਰ ਵਿੱਚ ਹਾਮੀ ਭਰਦਾ ਨਾ ਹੀ ਪ੍ਰਲੋਕ ਵਿੱਚ, ਐਸੇ ਮਨੁੱਖ ਦੀ ਕੋਈ ਗੁਰੂ ਪੀਰ ਸ਼ਾਦੀ ਭਰ ਸਕਦਾ। ਲੋਕ ਪ੍ਰਲੋਕ ਵਿੱਚ ਅਜਿਹੇ ਕਰਮ ਕਰਨ ਵਾਲੇ ਨੂੰ ਕੋਈ ਚੰਗਾ ਨਹੀਂ ਆਖਦਾ। ਇਸ ਲਈ ਕਦੇ ਵੀ ਅਜਿਹਾ ਕਰਮ ਨਹੀਂ ਕਰਨਾ ਚਾਹੀਦਾ ਜਿਸ ਸਦਕਾ ਲੋਕ ਪ੍ਰਲੋਕ ਵਿੱਚ ਲਾਹਣਤਾਂ ਪੱਲੇ ਪੈਣ। ਸਤਿਗੁਰੂ ਗੁਰੂ ਨਾਨਕ ਦੇਵ ਜੀ ਦਾ ਧਨਾਸਰੀ ਰਾਗ ਅੰਦਰ ਫਰਮਾਨ ਹੈ ਕਿ ਚੋਰ ਕੀ ਹਾਮਾ ਭਰੈ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਅਜਿਹੇ ਮੰਦ ਕਰਮੀਆਂ ਨੂੰ ਪ੍ਰਲੋਕ ਵਿੱਚ ਭਿਆਨਕ ਸਜਾਵਾਂ ਭੁਗਤਣੀਆਂ ਪੈਂਦੀਆਂ ਨੇ। ਚੋਰ ਜਾਰ ਜੁਆਰ ਪੀੜੇ ਕਹਾਣੀਆਂ, ਨਿੰਦਕ ਲਾਇਤ ਵਾਰ ਮਿਲੈ ਹੜਵਾਣੀਆਂ। ਗੁਰਬਾਣੀ ਅੰਦਰ ਨਿੰਦਿਆ ਨੂੰ ਮਹਾਨ ਵਜਰ ਪਾਪ ਗਰਦਾਨਿਆ ਹੈ। ਸਤਿਗੁਰੂ ਜੀ ਨੇ ਨਿੰਦਿਆ ਦੇ ਪਾਪ ਨੂੰ ਲਾ ਇਲਾਜ ਦਰਸਾ ਕੇ ਕਿ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ, ਸੋ ਇਸ ਕਰਕੇ ਅਜਿਹੇ ਵਜਰ ਪਾਪ ਤੋਂ ਬਚਣ ਲਈ ਸਤਿਗੁਰਾਂ ਨੇ ਤਾਕੀਦ ਕੀਤੀ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਗੌੜੀ ਰਾਗ ਅੰਦਰ ਪਾਵਨ ਬਚਨ, ਅਵਖਦ ਸਭੇ ਕੀਤੇ ਨਿੰਦਕ ਕਾ ਦਾਰੂ ਨਾ ਹੈ। ਇਹ ਸੰਦੇਸ਼ ਦੇ ਕੇ ਨਿੰਦਿਆ ਦਾ ਤਿਆਗ ਕਰਨ ਲਈ ਹੁਕਮ ਫਰਮਾਇਆ ਹੈ ਕਿ ਛੋਡੋ ਨਿੰਦਾ ਤਾਤ ਪਰਾਈ, ਪੜ ਪੜ ਦੱਜੈ ਸਾਂਤ ਨਾ ਆਈ। ਗੁਰਬਾਣੀ ਉਪਦੇਸ਼ ਅਨੁਸਾਰ ਸਾਡੇ ਅਤੇ ਪ੍ਰਮਾਤਮਾ ਦੇ ਵਿਚਕਾਰ ਸਾਨੂੰ ਪ੍ਰਮਾਤਮਾ ਤੋਂ ਦੂਰ ਰੱਖਣ ਵਾਲੀ ਕੂੜ ਦੀ ਪਾਲ ਹੈ। ਕੂੜ ਦੀ ਪਾਲ ਸਚਿਆਰ ਬਣੇ ਬਿਨਾਂ ਟੁੱਟ ਨਹੀਂ ਸਕਦੀ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਸਚਿਆਰ ਬਣਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੁਕਮ ਅਨੁਸਾਰ ਹੁਕਮ ਰਜਾਈ ਚੱਲਣਾ ਪੈਂਦਾ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਰਜਾਈ ਚੱਲਣ ਲਈ ਪਰਾਏ ਤਨ ਅਤੇ ਪਰਾਏ ਧਨ ਦਾ ਤਿਆਗੀ ਬਣਨਾ ਪੈਂਦਾ ਹੈ। ਜਿਹੜਾ ਮਨੁੱਖ ਪਰਾਏ ਤਨ ਅਤੇ ਪਰਾਏ ਧਨ ਦਾ ਪੂਰਨ ਤਿਆਗੀ ਬਣ ਜਾਂਦਾ ਹੈ, ਅਜਿਹੇ ਉੱਚ ਆਚਰਣੀਏ ਦੇ ਹਿਰਦੇ ਅੰਦਰ ਪਰਮਾਤਮਾ ਜੀ ਦਾ ਨਿਵਾਸ ਹੋ ਜਾਂਦਾ ਹੈ। ਬਾਬਾ ਨਾਮਦੇਵ ਜੀ ਦਾ ਪਾਵਨ ਬਚਨ ਸਤਿਗੁਰੂ ਜੀ ਦੇ ਪੰਨਾ 1163 ਉੱਪਰ ਦਰਜ ਹੈ ਕਿ ਪਰ ਧਨ ਪਰ ਦਾਰਾ ਪਰ ਹਰੀ, ਪਰ ਧਨ ਪਰ ਦਾਰਾ ਪਰ ਹਰੀ ਤਾਂ ਕਹਿ ਨਿਕਟ ਬਸੈ ਨਰ ਹਰੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਦੀ ਰੋਸ਼ਨੀ ਵਿੱਚ ਇੱਕ ਤ੍ਰਿਸ਼ਨਾ ਐਸੀ ਅਗਨੀ ਹੈ ਜੋ ਮਨ ਅਤੇ ਆਤਮਾ ਨੂੰ ਹਮੇਸ਼ਾ ਅਸ਼ਾਂਤ ਰੱਖਦੀ ਹੈ। ਮਨੁੱਖ ਤ੍ਰਿਸ਼ਨਾ ਦੀ ਅੱਗ ਨੂੰ ਧਨ ਪਦਾਰਥ ਸੰਪਦਾ ਨਾਲ ਸ਼ਾਂਤ ਕਰਨ ਦਾ ਯਤਨ ਕਰਦਾ ਹੈ, ਪਰ ਜਿਉਂ ਜਿਉਂ ਮਨੁੱਖ ਪਾਸ ਧਨ ਪਦਾਰਥ ਸੰਪਦਾ ਆਉਂਦੀ ਹੈ, ਤਿਉਂ ਤਿਉਂ ਤ੍ਰਿਸ਼ਨਾ ਦੀ ਅੱਗ ਹੋਰ ਭਟਕਦੀ ਤੇ ਵੱਧਦੀ ਹੈ, ਮਨੁੱਖ ਦੇ ਮਨ ਨੂੰ ਹੋਰ ਅਸ਼ਾਂਤ ਕਰਦੀ ਹੈ। ਹੁੰਦਾ ਕੀ ਹੈ, ਸਹਿਸ ਖੱਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਤਥਾ ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ ਪਰਾ ਹੀ ਕੋ ਲੁਜੀ ਹੀ। ਤ੍ਰਿਸ਼ਨਾ ਦੀ ਅਗਨੀ ਨੂੰ ਸ਼ਾਂਤ ਕੇਵਲ ਸੰਤੋਖ ਹੀ ਕਰ ਸਕਦਾ ਹੈ। ਸੰਤੋਖ ਧਨ ਪਦਾਰਥ ਨਾਲ ਪ੍ਰਾਪਤ ਨਹੀਂ ਹੁੰਦਾ, ਸੰਤੋਖ ਕੇਵਲ ਪ੍ਰਮਾਤਮਾ ਦਾ ਨਾਮ ਜਪ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਜਿਸ ਨੂੰ ਸੰਤੋਖ ਦੀ ਪ੍ਰਾਪਤੀ ਹੋ ਗਈ, ਉਸ ਦੀ ਤ੍ਰਿਸ਼ਨਾ ਸਦਾ ਵਾਸਤੇ ਖਤਮ ਹੋ ਜਾਂਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਦਾ ਪਾਵਨ ਬਚਨ ਧਨਾਸਰੀ ਰਾਗ ਵਿੱਚ ਹੈ ਕਿ ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾ ਸੰਤੋਖ ਹੋਵੈ ਗੁਰਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਗੁਰਬਾਣੀ ਉਪਦੇਸ਼ ਅਨੁਸਾਰ ਮਨ ਨੂੰ ਦਰ ਦਰ ਅਤੇ ਦਸੋ ਦਿਸ਼ਾ ਅੰਦਰ ਭਟਕਾਉਣ ਵਾਲੀ ਵੀ ਤ੍ਰਿਸ਼ਨਾ ਹੀ ਹੈ। ਤ੍ਰਿਸ਼ਨਾ ਕਰਕੇ ਮਨ ਸਥਿਰ ਨਹੀਂ ਹੁੰਦਾ, ਟਿਕਦਾ ਨਹੀਂ। ਨਾ ਤਾਂ ਤ੍ਰਿਸ਼ਨਾ ਆਪ ਟਿਕਦੀ ਹੈ, ਤੇ ਮਨ ਨੇ ਤ੍ਰਿਸ਼ਨਾ ਦਾ ਜਦੋਂ ਸੰਗ ਕਰ ਲਿਆ ਤੇ ਫਿਰ ਮਨ ਵੀ ਭਟਕਣ ਲੱਗ ਪੈਂਦਾ ਹੈ, ਜਿਸ ਕਰਕੇ ਮਨ ਨੂੰ ਤ੍ਰਿਸ਼ਨਾ ਟਿਕਣ ਨਹੀਂ ਦਿੰਦੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬੜਾ ਪਿਆਰਾ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 219 ਉੱਪਰ ਗੌੜੀ ਰਾਗ ਵਿੱਚ ਅੰਕਿਤ ਹੈ। ਸਾਧੋ ਇਹ ਮਨ ਗਹਿਓ ਨਾ ਜਾਈ, ਸਾਧੋ ਇਹ ਮਨ ਗਹਿਓ ਨਾ ਜਾਈ, ਕਾਤੇ ਸਥਿਰ ਨਹੀਂ ਹੁੰਦਾ ਜੀ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਂ ਤੇ ਥਿਰ ਨਾ ਰਹਾਈ। ਗੁਰਬਾਣੀ ਅਨੁਸਾਰ ਜਿਹੜਾ ਮਨੁੱਖ ਆਪਣੇ ਲਈ, ਆਪਣੇ ਪਰਿਵਾਰ ਲਈ ਕੇਵਲ ਨਿੱਜ ਖਾਤਰ ਹੀ ਜਿਉਂਦਾ ਹੈ, ਅਜਿਹੇ ਮਨੁੱਖ ਦਾ ਜੀਵਨ ਬੇਕਾਰ ਅਤੇ ਵਿਅਰਥ ਹੈ। ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਬਚਨ ਹੈ ਕਿ ਮਿਥਿਆ ਤਨ ਨਹੀਂ ਪਰ ਉਪਕਾਰ। ਜਿਹੜੇ ਮਨੁੱਖ ਗੁਰੂ ਹੁਕਮ ਅਨੁਸਾਰ ਆਪਣਾ ਵਿਗਾੜ ਬਿਰਾਨਾ ਸੰਡ ਹੈ, ਭਾਵ ਆਪਣਾ ਵਿਗਾੜ ਕੇ ਵੀ ਦੂਸਰਿਆਂ ਦੇ ਕੰਮ ਆਉਂਦੇ ਨੇ, ਇਹ ਬਿਰਤੀ ਬਣਾ ਕੇ ਸੰਸਾਰ ਨੂੰ ਆਪਣਾ ਪਰਿਵਾਰ ਜਾਣ ਕੇ ਸਾਰਿਆਂ ਪ੍ਰਤੀ ਅਰਦਾਸ ਕਰਦੇ, ਹਮੇਸ਼ਾ ਪਰਉਪਕਾਰੀ ਬਿਰਤੀ ਦੁਆਰਾ ਪਰਉਪਕਾਰ ਕਰਦੇ ਰਹਿੰਦੇ ਨੇ, ਉਹ ਹੀ ਗੁਰੂ ਦੀ ਦ੍ਰਿਸ਼ਟੀ ਵਿੱਚ ਪ੍ਰਵਾਨ ਚੜ੍ਹਦੇ ਹਨ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਬਿਲਾਵਲ ਰਾਗ ਅੰਦਰ ਪਾਵਨ ਬਚਨ ਹੈ, ਜੀ ਜੰਤ ਸਭ ਸੁਖ ਵਸੈ ਸਭ ਕੈ ਮਨ ਲੋਚ, ਪਰਉਪਕਾਰ ਨਿਤ ਚਿਤਵ ਦੇ ਨਾਹੀ ਕਛ ਪੋਚ। ਗੁਰਬਾਣੀ ਦੀ ਰੋਸ਼ਨੀ ਵਿੱਚ ਜਿਸ ਮਨੁੱਖ ਦਾ ਮਨ ਮੈਲਾ ਹੈ, ਉਸ ਦਾ ਆਚਾਰ ਵਿਵਹਾਰ ਕਿਰਦਾਰ ਸਾਰਾ ਕੁਝ ਹੀ ਮੈਲਾ ਹੈ। ਸਰੀਰ ਨੂੰ ਧੋਣ ਨਾਲ ਮਨ ਨਹੀਂ ਧੋਤਾ ਜਾਂਦਾ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਏ। ਧੰਨ ਗੁਰੂ ਅਮਰਦਾਸ ਸਾਹਿਬ ਜੀ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਫਰਮਾਨ ਅਨੁਸਾਰ ਜੇ ਕਿਸੇ ਨੇ ਆਪਣੇ ਮਨ ਨੂੰ ਧੋਣਾ ਹੋਵੇ, ਮਨ ਵਿੱਚ ਚਾਹਨਾ ਹੋਵੇ ਕਿ ਮੇਰਾ ਮਨ ਧੋਤਾ ਜਾਵੇ, ਉਹ ਗੁਰੂ ਦੇ ਉਪਦੇਸ਼ ਅਤੇ ਗੁਰੂ ਦੇ ਬਖਸ਼ਿਸ਼ ਕੀਤੇ ਨਾਮ ਨਾਲ ਜੁੜ ਜਾਵੇ। ਗੁਰੂ ਉਪਦੇਸ਼ ਦੀ ਕਮਾਈ ਅਤੇ ਨਾਮ ਜਪ ਨਾਲ ਉਸ ਗੁਰੂ ਪਿਆਰੇ ਦਾ ਮਨ ਪਵਿੱਤਰ ਹੋ ਜਾਵੇਗਾ। ਅਨੰਦ ਸਾਹਿਬ ਦੀ ਬਾਣੀ ਵਿੱਚ ਆਪਾਂ ਹਰ ਰੋਜ਼ ਪੜ੍ਹਦੇ ਤੇ ਸਰਵਣ ਕਰਦੇ ਹਾਂ ਕਿ ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ, ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਹ ਵਜਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸਤਿਗੁਰਾਂ ਨੇ ਉੱਦਮੀ ਮਨੁੱਖ ਨੂੰ ਸ਼ਾਬਾਸ਼ ਦਿੱਤੀ ਹੈ ਅਤੇ ਫਰਮਾਨ ਕੀਤਾ ਕਿ ਉੱਦਮ ਕਰਨ ਵਾਲਿਆ ਜੀਉਂਦਾ ਰਹੋ, ਉੱਦਮ ਕਰਕੇ ਕਮਾਈ ਕਰੇਗਾ ਤੈਨੂੰ ਸੰਸਾਰ ਦੇ ਸੁੱਖ ਮਿਲਣਗੇ, ਉੱਦਮ ਕਰਕੇ ਪ੍ਰਭੂ ਨੂੰ ਧਿਆਏਗਾ ਤੇਰੇ ਸਾਰੇ ਚਿੰਤਾ ਝੋਰੇ ਖਤਮ ਹੋ ਕੇ ਤੈਨੂੰ ਨਿਸ਼ਚਿੰਤਤਾ ਵਾਲਾ ਜੀਵਨ ਪ੍ਰਭੂ ਜੀ ਬਖਸ਼ਿਸ਼ ਕਰ ਦੇਣਗੇ। ਸਤਿਗੁਰੂ ਗੁਰੂ ਅਰਜਨ ਦੇਵ ਜੀ ਦਾ ਗੋਜਰੀ ਦੀ ਵਾਰ ਅੰਦਰ ਪਾਵਨ ਬਚਨ ਜੋ ਮਨੁੱਖ ਨੂੰ ਉੱਦਮੀ ਬਣਨ ਲਈ ਪ੍ਰੇਰਦਾ ਹੈ, ਪੜ੍ਹੀਏ। ਉਦਮ ਕਰਿੰਦਿਆਂ ਜੀਓ ਤੂੰ, ਕਮਾਵੰਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਪ੍ਰੇਰਣਾ ਅਨੁਸਾਰ ਮਨੁੱਖ ਨੇ ਕਿਰਤ ਨਿਰਾ ਆਪਣੇ ਜਾਂ ਨਿੱਜ ਪਰਿਵਾਰ ਲਈ ਨਹੀਂ ਕਰਨੀ, ਸਗੋਂ ਇਸ ਕੀਤੀ ਹੋਈ ਕਿਰਤ ਵਿਚੋਂ ਗਰੀਬ ਲੋੜਵੰਦਾਂ ਦੀ ਲੋੜ ਵੀ ਜ਼ਰੂਰ ਪੂਰੀ ਕਰਨੀ ਹੈ। ਜਿਹੜਾ ਮਨੁੱਖ ਹੱਥੀਂ ਕਿਰਤ ਕਰਕੇ ਰਸਨਾ ਨਾਲ ਪਰਮਾਤਮਾ ਦੀ ਕੀਰਤੀ ਕਰਦਾ ਹੈ, ਹੱਥਾਂ ਨਾਲ ਕਿਰਤ ਕਰਦਾ ਹੈ, ਰਸਨਾ ਨਾਲ ਕੀਰਤੀ ਕਰਦਾ ਹੈ, ਕਿਰਤ ਨੂੰ ਪ੍ਰਭੂ ਜਾਤ ਨਾਲ ਵੰਡ ਸਕਦਾ ਹੈ, ਉਹ ਮਨੁੱਖ ਅਸਲੀ ਜੀਵਨ ਦੇ ਰਸਤੇ ਦਾ ਧਾਰਨੀ ਬਣ ਕੇ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਲੈਂਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਦਾ ਸਾਰੰਗ ਦੀ ਵਾਰ ਅੰਦਰ ਪਾਵਨ ਬਚਨ ਹੈ ਕਿ ਘਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣ ਹੈ ਸੇ। ਗੁਰੂ ਕੇ ਸਿੱਖ ਨੇ ਪ੍ਰਮਾਤਮਾ ਦਾ ਨਾਮ ਕਿਤੇ ਇਕਾਂਤਵਾਸੀ ਹੋ ਕੇ ਨਹੀਂ ਜਪਣਾ, ਹੱਥਾਂ ਪੈਰਾਂ ਨਾਲ ਆਪਣੀਆਂ ਅਤੇ ਪਰਿਵਾਰ ਦੀਆਂ ਲੋੜਾਂ ਲਈ ਕਿਰਤ ਕਰਨੀ, ਰਸਨਾ ਅਤੇ ਮਨ ਨਾਲ ਆਪਣੇ ਮਾਲਕ ਨਾਲ ਜੁੜਨਾ, ਪ੍ਰਭੂ ਦਾ ਨਾਮ ਜਪਣਾ। ਜਿਵੇਂ ਬਾਬਾ ਨਾਮਦੇਵ ਜੀ ਨੇ ਪਾਵਨ ਬਚਨ ਕੀਤਾ ਨਾ ਗੁਰਬਾਣੀ ਅੰਦਰ ਕਿ ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ ਮਨੁੱਖ ਦੇ ਜੀਵਨ ਵਿੱਚ ਕੱਲ ਕਦੇ ਨਹੀਂ ਆਉਂਦਾ, ਜੇ ਕੱਲ ਆਉਂਦਾ ਹੈ ਤਾਂ ਅੱਜ ਕੱਲ ਕਰਦਿਆਂ ਕਾਲ ਵਿਆਪ ਹੈ, ਕੱਲ ਦੀ ਉਡੀਕ ਕਰਦਿਆਂ ਕਾਲ ਤਾਂ ਆ ਜਾਂਦਾ ਹੈ, ਪਰ ਜੀਵਨ ਦੀ ਤੋਰ ਨੂੰ ਜਾਰੀ ਰੱਖਣ ਲਈ ਕੱਲ ਨਹੀਂ ਆਉਂਦਾ। ਸੋ ਇਸ ਕਰਕੇ ਕੱਲ ਮਨੁੱਖ ਦਾ ਕਾਲ ਬਣ ਕੇ ਆਉਂਦਾ ਹੈ, ਮਨੁੱਖ ਨੇ ਜੋ ਚੰਗਾ ਕਰਮ ਕੱਲ ਕਰਨ ਦੀ ਠਾਣੀ ਹੋਵੇ ਉਸ ਨੂੰ ਅੱਜ ਹੀ ਕਰ ਲੈਣਾ ਚਾਹੀਦਾ ਹੈ, ਜੋ ਭਲਾ ਕੰਮ ਅੱਜ ਕਰਨ ਦੇ ਵਿਚਾਰ ਅਧੀਨ ਹੈ ਉਸ ਨੂੰ ਹੁਣੇ ਕਰ ਲੈ, ਇਸੇ ਵਿੱਚ ਭਲਿਆਈ ਹੈ, ਕਾਲ ਦੇ ਮੂੰਹ ਵਿਖਾਲਣ ਤੇ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ, ਸਮਰ ਕੁਝ ਨਹੀਂ ਸਕਦਾ। ਬਾਬਾ ਕਬੀਰ ਜੀ ਦਾ ਬੜਾ ਸਿੱਖਿਆ ਭਰਪੂਰ ਬਚਨ ਹੈ, ਕਬੀਰ ਕਾਲ ਕਰਨਤਾ ਅਭੈ ਕਰ, ਅਭ ਕਰਤਾ ਸੋਏ ਤਾਲ, ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੈ ਕਾਲ। ਹਾਂ, ਜੇ ਕੁਝ ਪਾਪ ਕਰਮ ਕਰਨ ਲਈ ਮਨ ਵਿੱਚ ਵਿਚਾਰ ਉਤਪੰਨ ਹੁੰਦੀ ਹੈ ਤਾਂ ਉਹਨੂੰ ਜ਼ਰੂਰ ਕੱਲ ਤੇ ਪਾ ਦੇ, ਉਹਨੂੰ ਦੇਰ ਕਰ ਲੈ ਤਾਂ ਜੋ ਪਾਪ ਕਰਮ ਦਾ ਸਮਾਂ ਟਲ ਜਾਏ, ਧਰਮ ਦੇ ਕਾਰਜ ਲਈ ਦੇਰ ਨਾ ਕਰ। ਸਤਿਗੁਰੂ ਗੁਰੂ ਅਰਜਨ ਦੇਵ ਜੀ ਦਾ ਪਾਵਨ ਬਚਨ ਸਹਿਸਕ੍ਰਿਤੀ ਸਲੋਕਾਂ ਅੰਦਰ ਹੈ, ਨੈ ਬਿਲੰਬ ਧਰਮੰ, ਨੈ ਬਿਲੰਬ ਧਰਮੰ, ਬਿਲੰਬ ਪਾਪੰ। ਗੁਰੂ ਗ੍ਰੰਥ ਸਾਹਿਬ ਜੀ ਦੀ ਦ੍ਰਿਸ਼ਟੀ ਅੰਦਰ ਅਸਲੀ ਸ਼ਾਹੂਕਾਰ ਉਹ ਹੈ ਜਿਸ ਨੇ ਸਵਾਸ ਵਾਸ ਨਾਮ ਜਪ ਕੇ ਪਰਮਾਤਮਾ ਦਾ ਨਾਮ ਧੰਨ ਇਕੱਤਰ ਕਰ ਲਿਆ ਹੈ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦਾ ਧਨਾਸਰੀ ਰਾਗ ਅੰਦਰ ਫਰਮਾਨ ਹੈ, ਸੇ ਧਨਵੰਤ ਹਰ ਨਾਮ ਲਿਵ ਲਾਏ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਸ ਬਚਨ ਦੀ ਪ੍ਰੋੜਤਾ ਕਰਦੇ ਹੋਏ ਫਰਮਾਉਂਦੇ ਨੇ, ਸੇ ਧਨਵੰਤ ਜਿਨ ਹਰ ਪ੍ਰਭ ਰਾਸ। ਗੁਰੂ ਦੀ ਦ੍ਰਿਸ਼ਟੀ ਅੰਦਰ ਉਹ ਮਨੁੱਖ ਕੰਗਲਾ ਹੈ, ਕੰਗਾਲ ਹੈ, ਗਰੀਬ ਹੈ ਜੋ ਪ੍ਰਭੂ ਨਾਮ ਨੂੰ ਤਿਆਗ ਕੇ ਦਿਨ ਰਾਤ ਮਾਇਆ ਇਕੱਤਰ ਕਰਨ ਵਿੱਚ ਲੱਗਾ ਹੋਇਆ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ, ਜਿਨ ਕੈ ਪੱਲੈ ਧਨ ਵਸੈ ਤਿਨ ਕਾ ਨਾਉ ਫਕੀਰ। ਸੰਸਾਰ ਅੰਦਰ ਅਸਲੀ ਲਾਹਾ ਕੀ ਹੈ? ਸਤਿਗੁਰੂ ਜੀ ਇਸ ਦਾ ਉੱਤਰ ਵੀ ਦਿੰਦੇ ਨੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਹੁਕਮ ਕਰਦੇ ਨੇ ਕਿ ਸੰਸਾਰ ਵਿੱਚ ਜਨਮ ਲੈ ਕੇ ਪ੍ਰਮਾਤਮਾ ਦਾ ਨਾਮ ਜਪਣਾ ਹੀ ਅਸਲੀ ਲਾਹੇਵੰਦ ਦਾ ਕਾਰਜ ਹੈ, ਹਰ ਰਾਮ ਨਾਮ ਜਪ ਲਾਹਾ। ਬਾਬਾ ਕਬੀਰ ਜੀ ਇਸ ਬਚਨ ਦੀ ਪ੍ਰੋੜਤਾ ਕਰਦੇ ਨੇ ਕਿ ਭਾਈ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹ। ਸਾਰੇ ਧਰਮਾਂ ਵਿੱਚੋਂ ਸ੍ਰੇਸ਼ਟ ਧਰਮ ਕਿਹੜਾ ਹੈ ਜੀ? ਸਾਰੇ ਪਵਿੱਤਰ ਕਰਮਾਂ ਵਿੱਚੋਂ ਪਵਿੱਤਰ ਕਰਮ ਕਿਹੜਾ ਹੈ? ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਸ ਦੇ ਉੱਤਰ ਵਿੱਚ ਆਪਣਾ ਨਿਰਣਾ ਦਰਸਾਉਂਦੇ ਪ੍ਰਮਾਣ ਕਰਦੇ ਨੇ ਕਿ ਭਾਈ ਸਾਰੇ ਧਰਮਾਂ ਵਿੱਚੋਂ ਸ੍ਰੇਸ਼ਟ ਧਰਮ ਅਤੇ ਸਾਰੇ ਕਰਮਾਂ ਵਿੱਚੋਂ ਨਿਰਮਲ ਕਰਮ ਕੇਵਲ ਤੇ ਕੇਵਲ ਪਰਮੇਸ਼ਰ ਜੀ ਦਾ ਨਾਮ ਜਪਣਾ ਹੀ ਸ੍ਰੇਸ਼ਟ ਧਰਮ ਤੇ ਨਿਰਮਲ ਕਰਮ ਹੈ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਤਥਾ ਸਭ ਤੇ ਉੱਤਮ ਇਹੋ ਕਰਮ, ਸਗਲ ਧਰਮ ਮੈਂ ਸ੍ਰੇਸ਼ਟ ਧਰਮ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ ਪ੍ਰਮਾਤਮਾ ਦਾ ਨਾਮ ਜਪਣਾ ਅਤੇ ਗੁਰੂ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਬਣਾ ਲੈਣਾ ਹੀ ਅਸਲੀ ਤੀਰਥ ਇਸ਼ਨਾਨ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਦਾ ਤੀਰਥ ਇਸ਼ਨਾਨ ਪ੍ਰਤੀ ਉਪਦੇਸ਼ ਪੜ੍ਹੀਏ, ਸਪਸ਼ਟਤਾ ਹੋ ਜਾਵੇਗੀ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਾਹਰਾ। ਟੇਕ ਆਸਰਾ ਕਿਸ ਦਾ ਲੈਣਾ ਹੈ ਜੀ? ਇਸ ਦਾ ਉੱਤਰ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਗੁਰਬਾਣੀ ਵਿੱਚ ਦਿੰਦੇ ਨੇ ਕਿ ਮਾਨੁਖ ਕੀ ਟੇਕ ਬਿਰਥੀ ਸਭ ਜਾਣ। ਇਸ ਕਰਕੇ ਹੇ ਭਲੇ ਪੁਰਖ, ਪਰਮਾਤਮਾ ਦੀ ਟੇਕ ਅਤੇ ਪਰਮੇਸ਼ਰ ਦਾ ਆਸਰਾ ਲੈਣਾ ਹੀ ਤੈਨੂੰ ਲੋੜੀਏ। ਪਰਮਾਤਮਾ ਦੀ ਟੇਕ ਲੈਣ ਅਤੇ ਨਾਮ ਜਪਣ ਨਾਲ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਦੁੱਖ ਕਲੇਸ਼ ਸਾਰੇ ਹੀ ਖਤਮ ਹੋ ਜਾਂਦੇ ਹਨ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁੱਖ ਹੋਏ ਸਗਲੇ ਦੁੱਖ ਜਾਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਜਨਮ ਤੋਂ ਨਾ ਕੋਈ ਮਨੁੱਖ ਉੱਚਾ ਹੈ ਤੇ ਨਾ ਕੋਈ ਨੀਵਾਂ। ਅਖੌਤੀ ਨੀਵੀਂ ਜਾਤ ਵਿਚ ਜਨਮਿਆ ਮਨੁੱਖ ਸ੍ਰੇਸ਼ਟ ਉੱਤਮ ਕਰਮ ਕਰਕੇ ਲੁਕਾਈ ਅਤੇ ਪ੍ਰਭੂ ਦੇ ਦਰ ਵਿਚ ਸਨਮਾਨਿਆ ਜਾ ਸਕਦਾ ਹੈ। ਤਿਵੇਂ ਅਖੌਤੀ ਉੱਚ ਜਾਤ ਵਿਚ ਜਨਮਿਆ ਮਨੁੱਖ ਨੀਚ ਕਰਮ ਕਰਕੇ ਲੁਕਾਈ ਅਤੇ ਪ੍ਰਭੂ ਦੇ ਦਰਗਾਹ ਵਿਚੋਂ ਵੀ ਤਿਰਸਕਾਰਿਆ ਜਾ ਸਕਦਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਦਾ ਪਾਵਨ ਬਚਨ ਸੂਹੀ ਰਾਗ ਅੰਦਰ ਹੈ ਕਿ ਜੇਹੇ ਕਰਮ ਕਮਾਏ ਤੇਹਾ ਹੋਏ ਸੀ, ਜੇਹੇ ਕਰਮ ਕਮਾਏ ਤੇਹਾ ਹੋਏ ਸੀ, ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਹੇ ਸੀ। ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦਾ ਬਚਨ ਹੈ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ। ਜਾਤ ਪਾਤ ਦੀਆਂ ਵੰਡੀਆਂ ਤਾਂ ਸ਼ਰਾਰਤੀ ਮਨੁੱਖਾਂ ਦੇ ਦਿਮਾਗ ਦੀ ਕਾਢ ਹੈ। ਜਿਹੜਾ ਅਖੌਤੀ ਜਾਤ ਦਾ ਫਜੂਲ ਅਭਿਮਾਨ ਕਰਦਾ ਹੈ ਨਾ, ਅਜਿਹਾ ਮਨੁੱਖ ਮੂਰਖਾਂ ਦੀ ਗਿਣਤੀ ਵਿਚ ਗਿਣਿਆ ਜਾਂਦਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਾਤਾਂ ਪਾਤਾਂ ਦੇ ਬੰਧਨਾਂ ਨੂੰ ਫਜੂਲ ਦਰਸਾਉਂਦਿਆਂ ਹੁਕਮ ਕੀਤਾ, ਫੱਕੜ ਜਾਤੀ ਫੱਕੜ ਨਾਉ ਸਭਨਾ ਜੀਆਂ ਇੱਕੋ ਸ਼ਬਦ। ਸ੍ਰੀ ਅਮਰਦਾਸ ਪਾਤਸ਼ਾਹ ਜੀ ਨੇ ਭੈਰੋਂ ਰਾਗ ਅੰਦਰ ਜਾਤ ਅਭਿਮਾਨੀਆਂ ਨੂੰ ਝਾੜ ਪਾਈ ਅਤੇ ਬੜੇ ਜ਼ੋਰਦਾਰ ਸ਼ਬਦਾਂ ਅੰਦਰ ਜਾਤ ਪਾਤ ਦੀਆਂ ਵੰਡੀਆਂ ਦਾ ਖੰਡਨ ਕਰਕੇ ਜਾਤਾਂ ਪਾਤਾਂ ਦੇ ਝਗੜੇ ਤੋਂ ਉੱਪਰ ਉੱਠਣ ਦੀ ਪ੍ਰੇਰਣਾ ਦਿੱਤੀ ਕਿ ਜਾਤ ਕਾ ਗਰਵ ਨਾ ਕਰ ਮੂਰਖ ਗਾਵਾਰਾ, ਇਸ ਗਰਭ ਤੇ ਚਲੈ ਬਹੁਤ ਬੇਕਾਰਾ। ਇਸਤਰੀ ਜਾਤ ਨਾਲ ਵਿਤਕਰਾ ਤੇ ਮਾੜਾ ਸਲੂਕ ਕਰਨ ਵਾਲਿਆਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਤਾੜਨਾ ਕਰਕੇ ਫਰਮਾਨ ਕੀਤਾ ਹੈ ਕਿ ਜਿਸ ਇਸਤਰੀ ਦੇ ਉਧਰ ਵਿਚੋਂ ਰਾਜੇ ਮਹਾਰਾਜੇ ਅਤੇ ਭਗਤ ਸੂਰਮੇ ਪੈਦਾ ਹੁੰਦੇ ਹਨ, ਉਸ ਨੂੰ ਮਾੜਾ ਕਹਿ ਕੇ ਉਸ ਨਾਲ ਵਿਤਕਰਾ ਕਿਉਂ ਕਰਦੇ ਹੋ? ਭਾਵ ਨਹੀਂ ਕਰਨਾ ਚਾਹੀਦਾ। ਇਸਤਰੀ ਜਾਤ ਨੂੰ ਵੀ ਮਰਦ ਸਮਾਨ ਮਾਣ ਸਤਿਕਾਰ ਦੇ ਕੇ ਹਮੇਸ਼ਾ ਇਸਤਰੀ ਜਾਤ ਦਾ ਸਨਮਾਨ ਕਰਨਾ ਲੋੜੀਏ। ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ।